ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ। ਤੋ ਇਸ ਤਰ੍ਹਾਂ ਪਾਵਨ ਪਵਿੱਤਰ ਜੋ ਬਚਨ ਮਹਾਰਾਜ ਜੀ ਫਰਮਾਉਂਦੇ ਹਨ, ਯਾਨੜੀਏ ਮੰਦੜਾ ਕਾਇ ਕਰੇ। ਇਸ ਤਰ੍ਹਾਂ ਸੋ ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ, ਯਾਨੜੀਏ ਕਹਿ ਘਰ ਗਾਵਣਾ। ਸੋ ਜਿਸ ਤੀਜੇ ਘਰ ਵਿੱਚ ਇਹ ਸ਼ਬਦ ਗਾਉਣਾ ਹੈ, ਉਸੇ ਘਰ ਵਿੱਚ ਇਹਨੂੰ ਗਾਇਨ ਕਰਨਾ। ਪਰ ਇੱਥੇ ਘਰ ਦੂਜਾ ਵੀ ਲਿਖਿਆ ਨਾਲ, ਇਹਦਾ ਭਾਵ ਇਹ ਹੈ ਕਿ ਦੋ ਤਾਰ ਵਿੱਚ ਅਤੇ ਤਿੰਨ ਤਾਰ ਵਿੱਚ ਵੀ ਇਸ ਨੂੰ ਗਾਉਣਾ ਹੈ, ਜਾਂ ਦੋ ਤਿੰਨ ਪੰਜ ਪੰਜ ਤਾਰ ਇਸ ਵਿੱਚ ਨੂੰ ਗਾਇਨ ਕਰਨਾ। ਜਾਨੀ ਅੜਾ ਹਰ ਜਾਨੀ ਅੜਾ ਜਿਵੇਂ ਲਿਖਿਆ ਸ਼ਬਦ, ਸੋ ਜਿਸ ਘਰ ਵਿੱਚ ਇਹ ਸ਼ਬਦ ਗਾਇਨ ਕੀਤਾ ਉਸੇ ਘਰ ਵਿੱਚ ਇਹ ਸ਼ਬਦ ਗਾਇਨ ਕਰਨਾ। ਯਾਨੜੀਏ ਛੰਦ ਦੀ ਇੱਕ ਚਾਲ ਹੈ, ਯਾਨੜੀਏ ਕਹਿੰਦੇ ਪਿਆਰੇ ਪ੍ਰਭੂ ਨੂੰ ਹਿਰਦੇ ਘਰ ਵਿੱਚ ਲਿਆ ਕੇ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦਾ ਸਦਕਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ, ਮੇਰੇ ਮਨ ਵਿੱਚ ਤੇਰੀ ਓਟ ਹੈ ਮੇਰੇ ਪਿਆਰੇ ਵਾਹਿਗੁਰੂ, ਮੇਰੇ ਮਨ ਵਿੱਚ ਆਪ ਜੀ ਦੀ ਟੇਕ ਓਟ ਹੈ ਜੀ। ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਣ ਕਹੋ ਤੁਮ ਏਕ ਰਹਾਓ। ਇਹ ਮੇਰੇ ਪਿਆਰੇ ਵਾਹਿਗੁਰੂ, ਹੋਰ ਸਾਰੀਆਂ ਸਿਆਣਪਾਂ ਵਿਅਰਥ ਨੇ, ਇੱਕ ਤੂੰ ਹੀ ਰੱਖਿਆ ਕਰਨ ਨੂੰ ਸਮਰੱਥ ਹੈ ਵਾਹਿਗੁਰੂ, ਤੂੰ ਹੀ ਕਿਰਪਾ ਕਰਨੀ ਹੈ ਸਾਡੇ 'ਤੇ, ਹੋਰ ਕੋਈ ਰੱਖਿਆ ਕਰਨ ਨੂੰ ਸਾਡੀ ਸਮਰੱਥ ਨਹੀਂ ਹੈ ਮਹਾਰਾਜ ਜੀ। ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ। ਇਹ ਪਿਆਰੇ ਜਿਹੜਾ ਪੂਰਿਆਂ ਸਤਿਗੁਰਾਂ ਨੂੰ ਮਿਲਦਾ ਹੈ, ਉਹੀ ਜੀਵ ਨਿਹਾਲ ਨਿਹਾਲ ਹੋ ਜਾਂਦਾ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਿਆਲਾ। ਜਿਹਨੂੰ ਆਪ ਦਿਆਲੂ ਹੁੰਦਾ ਬਈ ਅਕਾਲ ਪੁਰਖ ਵਾਹਿਗੁਰੂ, ਗੁਰੂ ਦੀ ਸੇਵਾ ਉਹੀ ਜੀਵ ਕਰ ਸਕਦਾ ਹੈ, ਉਹੀ ਗੁਰਮੁਖ ਸੇਵਾ ਕਰਦੇ ਨੇ। ਸਫਲ ਮੂਰਤ ਗੁਰਦੇਵ ਸਵਾਮੀ, ਸਰਬ ਕਲਾ ਭਰ ਪੂਰੇ। ਸਵਾਮੀ ਗੁਰਦੇਵਾਂ ਦੀ ਮੂਰਤੀ ਸਫਲ ਹੈ ਅਤੇ ਸਰਬ ਸ਼ਕਤੀਆਂ ਕਰਕੇ ਭਰਪੂਰ ਵਿਆਪਕ ਹੈ। ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਮਹਾਰਾਜ ਕਥਨ ਕਰਦੇ ਨੇ ਗੁਰੂ ਪਾਰ ਬ੍ਰਹਮ ਰੂਪ ਹਨ ਅਤੇ ਪਰਮੇਸ਼ਰ ਆਪ ਗੁਰੂ ਰੂਪ ਹੋਏ ਹੋਏ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਗੁਰਾਂ ਦੇ ਹਜੂਰੇ ਪਾਸ ਵੱਸਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਗੁਰੂ ਅਰਜਨ ਦੇਵ ਜੀ ਨੇ ਭਾਦਰ ਸੁਦੀ 1661 ਬਿਕਰੀ 'ਚ, ਫਿਰ ਹਜੂਰ ਆਪ ਬੈਠੇ ਨੇ ਹਜੂਰੀ ਸੰਗਤਾਂ ਵਿੱਚ ਬੈਠ ਗਏ ਆ ਕੇ, ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਕਰਵਾਇਆ। ਉਦੋਂ ਹੀ ਦਿੱਤਾ ਮਾਣ ਵਡਿਆਈ, ਬਈ ਬਾਣੀ ਵੱਡੀ ਹੈ ਭਾਈ, ਅਸੀਂ ਤਾਂ ਦਾਸ ਪਲੰਘ ਦੇ ਜਿੱਥੇ ਸੌਂਦੇ ਸੀ ਅਕਾਲ ਤਖਤ ਸਾਹਿਬ, ਕੋਠਾ ਸਾਹਿਬ ਹੈ। ਉਦੋਂ ਅਕਾਲ ਤਖਤ ਸਾਹਿਬ ਦੀ ਰਚਨਾ ਨਹੀਂ ਸੀ ਹੋਈ, ਪਰ ਕੋਠਾ ਸਾਹਿਬ ਤਾਂ ਉੱਥੇ ਹੀ ਸੀ ਨਾ। ਸੋ ਇਸ ਪ੍ਰਕਾਰ ਮਹਾਰਾਜ ਉਸ ਪਲੰਘ ਦੇ ਥੱਲੇ ਚਿੱਟੀ ਚਾਦਰ ਵਿਛਾ ਕੇ ਆਪ ਆਰਾਮ ਕਰਦੇ ਸੀ, ਅਤੇ ਪਲੰਘ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਕਿੰਨਾ ਸਤਿਕਾਰ ਕਰਦੇ ਬਾਣੀ ਦਾ। ਮਹਾਰਾਜ ਜੀ ਕਿਰਪਾ ਕਰੋ, ਜਿੰਨੀ ਤੁਸੀਂ ਸਤਿਕਾਰ ਕਰੀ ਜਾਓਗੇ ਉਹਦਾ ਤੁਹਾਨੂੰ ਫਲ ਮਿਲੀ ਜਾਣਾ। ਉਹਨਾਂ ਸ਼ਰਧਾ ਆਪੋ ਆਪਣੀ, ਸੁਣ ਸੁਣ ਜੀਵਾਂ ਸੋਏ ਤਿੰਨਾਂ ਕੀ, ਜਿਹਨੇ ਆਪਣਾ ਪ੍ਰਭ ਜਾਤਾ। ਜਿਨ੍ਹਾਂ ਨੇ ਆਪਣੇ ਵਾਹਿਗੁਰੂ ਨੂੰ ਜਾਣਿਆ, ਮੈਂ ਉਹਨਾਂ ਦੀ ਸੋਏ ਸੋਭਾ ਕਨਸੋਆਂ ਸੁਣ ਸੁਣ ਕੇ ਜਿਉਂਦਾ। ਲਾਂਦੇ ਨੂੰ ਮਿਲ ਗਿਆ ਬਈ, ਲਾਂਦੇ ਕਿਰਪਾ ਹੋ ਗਈ, ਉਹਦੇ ਹਿਰਦੇ ਜਾਪ ਚੱਲ ਪਿਆ, ਉਹਨੂੰ ਮਹਾਰਾਜ ਦਾ ਪ੍ਰਕਾਸ਼ ਹੋ ਗਿਆ, ਉਹਨੂੰ ਐਂ ਹੋ ਗਿਆ। ਸੁਣ ਸੁਣ ਕੇ ਜਿਉਂਦੇ ਹਾਂ, ਕਥਾ ਵਿੱਚ ਵੀ ਸੁਣਦੇ ਫਲਾਨੇ, ਵੀ ਜਦ ਇਹਨਾਂ ਨੂੰ ਮਿਲ ਗਿਆ ਸਾਨੂੰ ਨਾ ਮਿਲੇਗਾ, ਫਿਰ ਸਾਨੂੰ ਹੌਂਸਲਾ ਹੋ ਜਾਂਦਾ। ਚਲੋ ਬਈ, ਛੋਟੇ ਛੋਟੇ ਬੱਚਿਆਂ ਨੂੰ ਦਰਸ਼ਨ ਦੇਈ ਜਾਂਦਾ, ਸਾਨੂੰ ਕਿਉਂ ਦੇਵੇਗਾ। ਫਿਰ ਆਪਾਂ ਮਿਹਨਤ ਕਰਦੇ ਹਾਂ, ਹਰ 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 ਨਾਮ ਆਰਾਧ ਹੈ, ਨਾਮ ਵਖਾਣ ਹੈ, ਹਰ ਨਾਮੇ ਹੀ ਮਨ ਰਾਤਾ। ਉਹ ਹਰੀ ਨਾਮ ਨੂੰ ਆਰਾਧਦੇ ਨੇ, ਹਰੀ ਨਾਮ ਨੂੰ ਕਥਨ ਕਰਦੇ ਨੇ, ਹਰੀ ਨਾਮ ਵਿੱਚ ਉਹਨਾਂ ਦਾ ਮਨ ਰੰਗਿਆ ਪਿਆ। ਸੇਵਕ ਜਨ ਕੀ ਸੇਵਾ ਮੰਗੈ, ਪੂਰੇ ਕਰਮ ਕਮਾਵਾ। ਮੈਂ ਸੇਵਕ ਸੰਤ ਜਨਾਂ ਦੀ ਸੇਵਾ ਮੰਗਦਾ ਮਹਾਰਾਜ ਜੀ, ਪਰ ਸੇਵਾ ਦਾ ਕਮਾਉਣਾ ਪੂਰਿਆਂ ਕਰਮਾਂ ਕਰਕੇ ਹੁੰਦਾ, ਪੂਰਿਆਂ ਕਰਮਾਂ ਨਾਲ ਹੀ ਉਹਨਾਂ ਦੀ ਸੇਵ ਕਮਾਵਾਂਗਾ, ਕਿਉਂਕਿ ਸੇਵਾ ਕਮਾਉਣੀ ਬਹੁਤ ਔਖੀ ਹੈ। ਮਹਾਂਪੁਰਖ ਦੀ ਸੇਵਾ ਕਰਨੀ ਬੜੀ ਔਖੀ, ਹਰ ਟਾਈਮ ਚੇਤੰਨ ਰਹਿਣਾ, ਸਾਵਧਾਨ ਲੱਕ ਬੰਨ ਕੇ ਖੜ੍ਹੇ ਰਹਿਣਾ, ਜਾਨ ਸਹਿ ਸਹਿ ਕਰਦੀ ਹੁੰਦੀ ਹੈ, ਪਤਾ ਨਹੀਂ ਹੁਣ ਕੀ ਉਈ ਗਲਤੀ ਹੋ ਜਾਂਦੀ, ਬਿਨਾਂ ਹੀ ਗਲਤੀ ਫਿਰ ਝਿੜਕਾਂ ਬਹੁਤ ਪੈਂਦੀਆਂ ਨੇ। ਹੋਰ ਕਿਸੇ ਨੂੰ ਝਿੜਕਦੇ ਨਹੀਂ, ਜਿਹੜਾ ਸੇਵਾਦਾਰ ਹੁੰਦਾ ਉਹਦੀ ਲਾਪਾ ਚੰਗੀ ਹੁੰਦੀ, ਹਰ ਟਾਈਮ ਹੁੰਦੀ ਉਹਦੀ, ਪਰ ਉਹ ਵੀ ਫਿਰ ਹੌਲੀ ਹੌਲੀ ਸਮਝ ਜਾਂਦਾ ਵੀ ਚੱਲ ਮਨਾ, ਹੁਣ ਜਦੋਂ ਸੇਵਾ 'ਚ ਲੱਗੇ ਹੋਏ ਹਾਂ, ਹਾਂਜੀ ਗਲਤੀ ਹੋ ਗਈ ਜੀ, ਮਾਫ਼ ਕਰ ਦਿਓ। ਬਾਬਾ ਹਰੀ ਸਿੰਘ ਜੀ ਡਰਾਈਵਰ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ, ਉਹਨਾਂ ਦੀ ਦੇਖੋ DVD ਬਣੀ ਹੋਈ ਆ। ਸੋ ਜੇ ਲੋੜ ਹੋਵੇ ਕਿਸੇ ਨੂੰ ਆਪਾਂ ਦੇ ਵੀ ਸਕਦੇ ਹਾਂ, ਭੇਜ ਵੀ ਸਕਦੇ ਹਾਂ। ਇੱਥੇ ਅਸੀਂ ਦੇਖੀ ਕਈ ਵਾਰੀ ਉਹਨਾਂ ਸੇਵਾ ਕੀਤੀ, ਇੰਨੇ ਕਰੜੇ ਮਹਾਂਪੁਰਖ ਜਿਹੜੇ ਸੀ, ਮਰਿਆਦਾ ਦੇ ਪੱਕੇ, ਉਹਨਾਂ ਦੀ ਸੇਵਾ 'ਚ ਤਾਂ ਜਣਾ ਖਣਾ ਬੰਦਾ ਖੜ ਨਹੀਂ ਸਕਦਾ। ਉਹਨਾਂ ਨੇ ਆਪ ਸੇਵਾ ਕੀਤੀ ਭੁੱਚ ਵਾਲੇ ਮਹਾਂਪੁਰਖਾਂ ਦੀ, ਫਿਰ ਉਹ ਦੇਖ ਲਓ ਕਿੰਨੇ ਸੀਗੇ। ਇਸੇ ਤਰ੍ਹਾਂ ਬਾਬਾ ਅਤਰ ਸਿੰਘ ਮਸਤੂਆਂ ਨੇ ਸੇਵਾ ਕਰਨੀ ਤਾਂ ਬਹੁਤ ਕੋਈ ਛੋਟੀ ਮੋਟੀ ਗੱਲ ਨਹੀਂ ਸੀ, ਸਾਰੇ ਮਹਾਂਪੁਰਖਾਂ ਦੀ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਗੜਵਾਈ ਹੁੰਦੇ ਸੀ, ਭਾਈ ਕਰਮ ਸਿੰਘ ਜੀ ਕਲਕੱਤੇ, ਬਾਅਦ 'ਚ ਕਾਫੀ ਚਿਰੇ ਫਿਰ ਚੰਡੀਗੜ੍ਹ ਆ ਗਏ ਅਤੇ ਚੜ੍ਹਾਈ ਕਰ ਗਏ ਸੀ ਉਹ। ਸੋ ਉਹਨੇ ਬੜੀ ਆਪਣੇ ਜਾਣੀ ਗਲਾਸ ਮਾਂਝ ਕੇ ਲਿਆਉਣਾ, ਸੰਤਾਂ ਨੇ ਕਹਿਣਾ ਉਹ ਵਿੱਚ ਰੇਤਾ ਰਹਿ ਗਿਆ, ਫਿਰ ਧੋ ਕੇ ਲਿਆ। ਜਾਣ ਕੇ ਉਹਨੂੰ ਕਰੀ ਜਾਣਾ, ਰੇਤਾ ਰਹਿ ਗਿਆ, ਫਿਰ ਧੋ ਕੇ ਲਿਆ। ਫਿਰ ਆਵਾਜ਼ ਮਾਰਨੀ ਬਾਬਾ ਠਾਕੁਰ ਸੁਣਾ ਨੂੰ, ਠਾਕੁਰ ਸਿਆਂ ਉਹ ਭਾਈ ਇਹ ਤਾਂ ਨਹੀਂ ਗਲਾਸ ਧੋਤਾ ਜਾਂਦਾ, ਤੂੰ ਧੋ ਕੇ ਲਿਆ। ਉਹ ਐਂ ਪਰਖਾਂ ਲਈ ਜਾਂਦੇ ਹੁੰਦੇ ਸੀ। ਇਸ ਤਰ੍ਹਾਂ ਹੈ ਕਿ ਮਹਾਰਾਜ ਹੀ ਕਿਰਪਾ ਕਰਕੇ ਸੇਵਾ ਕਰਾ ਲੈਣ। ਬ੍ਰਹਮ ਗਿਆਨੀ ਦੇ ਕੋਲ ਟਿਕਣਾ ਖੜਨਾ ਬਹੁਤ ਔਖਾ ਹੁੰਦਾ, ਕਈ ਬਦਲਦੇ ਨੇ ਸੇਵਾਦਾਰ, ਕੋਈ ਇੱਕ ਅੱਧਾ ਪੱਕਾ ਆਉਂਦਾ ਜਿਹੜਾ ਫਿਰ ਡਟ ਕੇ ਸੇਵਾ ਕਰਦਾ। ਸੇਵਾ ਕੀਤੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀ ਇੰਨੀ ਸੇਵਾ ਕਿ ਮਹਾਂਪੁਰਖਾਂ ਨੇ ਕਿਸੇ ਦੇ ਅਧਰੰਗ ਆਪਣੇ 'ਤੇ ਹੀ ਲੈ ਲਿਆ ਸੀ। ਅਧਰੰਗ ਵਾਲੇ ਦੀ ਸਾਰੀ ਕਿਰਿਆ ਕਿੰਨੀ ਔਖੀ ਹੁੰਦੀ। ਮਹਾਂਪੁਰਖਾਂ ਨੇ 13-14 ਸਾਲ ਉਹਨਾਂ ਦੀ ਸੇਵਾ ਕੀਤੀ, ਹਰ ਕਿਰਿਆ ਸੰਭਾਲੀ ਉਹਨਾਂ ਦੀ, ਫਿਰ ਖੁਸ਼ ਹੋਏ ਸੀ। ਸੇਵਾ ਤੋਂ ਪ੍ਰਸੰਨਤਾ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਮੰਗਲਾਂ ਦੀ ਸੇਵਾ ਮਹਾਂਪੁਰਖਾਂ ਨੇ ਕੀਤੀ, ਸਾਰੀ ਜ਼ਿੰਦਗੀ ਸੇਵਾ ਕੀਤੀ। ਉਹ ਸੇਵਾ ਤੋਂ ਖੁਸ਼ ਹੋਏ ਸੀ ਕਿ ਹਰ ਟਾਈਮ ਸੰਭਾਲਣਾ, ਸਾਰੇ ਸਰੀਰ ਦੀ ਕਿਰਿਆ ਸੰਭਾਲਣੀ ਬਹੁਤ ਔਖੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਸੇਵਾ ਮਿਲਦੀ ਆ ਪਰ ਕਰਮਾਂ ਨਾਲ ਕਮਾ ਹੁੰਦੀ ਹੈ। ਮਾੜਾ ਮੋਟਾ ਬੰਦਾ ਉੱਥੇ ਖੜ ਨਹੀਂ ਸਕਦਾ ਹੁੰਦਾ ਬ੍ਰਹਮ ਗਿਆਨ ਦੇ ਕੋਲ। ਨਾਨਕ ਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾ। ਮਹਾਰਾਜ ਕਥਨ ਕਰਦੇ, ਇਹ ਸਵਾਮੀ ਮੇਰੀ ਇਹੀ ਬੇਨਤੀ ਹੈ ਕਿ ਤੇਰਿਆਂ ਸੰਤ ਜਨਾਂ ਦਾ ਦਰਸ਼ਨ ਹੀ ਦੇਖ ਲਾਂ, ਕਿਰਪਾ ਕਰ ਦਿਓ, ਕੋਈ ਪੂਰਨ ਪੁਰਖ ਮਿਲਦੇ ਰਹਿਣ, ਇਹੀ ਬਹੁਤ ਨੰਬਰ ਬਣ ਜਾਂਦੇ ਨੇ। ਆ ਲੋਕ ਮਨਿਸਟਰ ਨਾਲ ਖੜ ਕੇ ਫੋਟੋ ਖਿਚਾ ਲੈਣ, ਕਿਸੇ ਮੰਤਰੀ ਨਾਲ, DC ਨਾਲ, ਕਿਸੇ ਵੱਡੇ ਅਫਸਰ ਨਾਲ, ਘਰਾਂ ਦੇ 'ਚ ਲਾਈਆਂ ਨਹੀਂ ਹੁੰਦੀਆਂ ਉਹਨਾਂ ਨੇ, ਦਿਖਾਉਂਦੇ ਆ ਜਿਹੜਾ ਆਉਂਦਾ, ਦੇਖ ਮੈਂ ਕੀ ਨਾ ਖੜਾ, ਦੇਖ ਅੱਛਾ ਇਹ ਬਈ ਸੱਚਖੰਡ ਲੈ ਕੇ ਜਾਣਗੇ ਤੈਨੂੰ, ਤੂੰ ਇਹਨਾਂ ਨਾਲ ਖੜਦਾ ਕਿਤੇ ਮਹਾਂਪੁਰਖਾਂ 'ਚ ਤੂੰ ਨਿੰਦਾ ਕਰਦਾ। ਰੱਬ ਦੇ ਮਨਿਸਟਰ ਜਿਹੜੇ ਨੇ ਉਹ ਰੱਬ ਦੇ ਅਫਸਰ ਕਿਹੜੇ ਹੁੰਦੇ ਨੇ ਦੇਖੇ ਕਦੇ? ਰੱਬ ਦੇ ਆਫੀਸਰ ਜਿਹੜੇ ਨੇ ਉਹ ਰੱਬ ਦੇ ਪਿਆਰੇ ਬਾਬਾ ਦੀਪ ਸਿੰਘ ਹੁਣੀ, ਭਾਈ ਮਨੀ ਸਿੰਘ ਹੁਣੀ ਨੇ, ਉਹ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਨਾਲ ਕਦੇ ਖੜ ਕੇ ਫੋਟੋ ਖਿਚਾਈ ਨਾ? ਮਹਾਰਾਜ ਦੀ ਤਾਂ ਫੋਟੋ ਹੀ ਨਹੀਂ ਆਉਂਦੀ, ਸਿਰੋ ਪੋ ਦੇਣ ਵਾਲਿਆਂ ਦੀ, ਲੈਣ ਵਾਲਿਆਂ ਦੋਨਾਂ ਦੀ ਆਉਂਦੀ ਬਸ। ਸਿਰੋ ਪੋਈ ਇੱਕ ਦੂਜੇ ਦੇ ਜਾਂਦੇ ਆ, ਕੋਈ ਯੋਗਤਾ ਰੱਖਦਾ ਨਾ ਹੋਵੇ ਭਾਵੇਂ ਉਦਾਂ ਹੀ ਦੇ ਛੱਡਦਾ। ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ ਅਸਲ 'ਚ, ਉਹਨਾਂ ਨੂੰ ਤਾਂ ਅਗਲਾ ਪਸੰਦ ਹੀ ਨਹੀਂ ਕਰਦਾ, ਕਹਿੰਦਾ ਇਹ ਰੱਬ ਦੇ ਪਿਆਰਿਆਂ ਤਾਂ ਪਰੇ ਭਜਾਓ। ਇੱਥੇ ਸੋ ਭਗਤ ਰਵਿਦਾਸ ਜੀ ਨੂੰ ਕਿੰਨਾ ਕਰਦੇ ਰਹੇ ਨੇ, ਅਖੀਰ ਚਰਨੀ ਪੈ ਗਏ ਕਿ ਨਹੀਂ? ਫਿਰ ਕੱਲ੍ਹ ਨੂੰ ਉਹਨਾਂ ਦਾ ਜਨਮ ਦਿਨ ਹੈ ਭਗਤ ਰਵਿਦਾਸ ਜੀ ਦਾ। ਪੰਜਾਬ ਦੇ ਵਿੱਚ ਅੱਜ ਦੇਖੋ ਨਗਰ ਕੀਰਤਨ, ਫਿਰ ਇਸੇ ਪ੍ਰਕਾਰ ਜਨਮਦਿਨ ਮਨਾ ਰਹੀਆਂ ਸੰਗਤਾਂ, ਭਗਤਾਂ ਨੂੰ ਯਾਦ ਕਰਦੇ ਆ। ਵਡਭਾਗੀ ਸੇ ਕਾਂਢੀ ਹੈ ਪਿਆਰੇ, ਸੰਤ ਸੰਗਤ ਜਿਨ੍ਹਾਂ ਵਾਸੋ। ਇਹ ਪਿਆਰੇ ਉਹ ਪੁਰਸ਼ ਵਡਭਾਗੀ ਕਹੇ ਜਾਂਦੇ ਜਿਨ੍ਹਾਂ ਦਾ ਸੰਤਾਂ ਦੀ ਸੰਗਤ ਵਿੱਚ ਨਿਵਾਸ ਹੁੰਦਾ। ਐਵੇਂ ਜਥੇ 'ਚ ਨਹੀਂ ਕੋਈ ਰਲ ਸਕਦਾ ਆ ਕੇ, ਜਿਵੇਂ ਟਕਸਾਲ ਦੇ ਵਿੱਚ ਮਹਾਂਪੁਰਖਾਂ ਕੋਲ, ਕਾਰ ਸੇਵਾ ਵਾਲੇ ਮਹਾਂਪੁਰਖਾਂ ਕੋਲ, ਕਲੇਰਾਂ ਰਾੜੇ ਨਿਹੰਗ ਸਿੰਘ ਜਥੇਬੰਦੀਆਂ 'ਚ ਤਾਂ ਰਹਿਣਾ ਹੀ ਬਹੁਤ ਔਖਾ, ਬਾਹਲਾ ਹੀ ਜ਼ਿਆਦਾ ਔਖਾ, ਕੜਾਕੇ ਰਹਿਣਾ ਪੈਂਦਾ, ਕਈ ਵਾਰ ਰੋਟੀ ਨਹੀਂ ਮਿਲਦੀ, ਘੋੜਿਆਂ ਦੇ ਇਸ਼ਨਾਨ ਕਰਾਉਣੇ, ਘੋੜੇ ਲਿੱਦ ਹਟਾਉਣੀ, ਖਰਖਰਾ ਫੇਰਨਾ, ਘਾਹ ਲਿਆਉਣਾ, ਇਸ ਪ੍ਰਕਾਰ ਉਹਨਾਂ ਜਥੇਬੰਦੀਆਂ ਦੀ ਸੇਵਾ ਤਾਂ ਬਾਹਲੀ ਜ਼ਿਆਦਾ ਸਖ਼ਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬਈ ਸੰਤਾਂ ਦੀ ਸੰਗਤ ਚਲੋ, ਜੇ ਆਹ ਜਿਹੜੇ ਦੂਜੇ ਸੰਤ ਮਹਾਤਮਾ ਜੀ ਨਾਲ ਪੂਰੀ ਕਚੌਰੀ ਖਾਣ ਨੂੰ ਮਿਲਦੀ ਹੈ, ਨਾਲ ਰਸਗੁੱਲੇ ਖਾ ਲਏ, ਕਦੇ ਕੁਛ ਖਾ ਲਿਆ, ਚਿੱਟੇ ਕੱਪੜੇ ਪਾ ਲਏ, ਇਹ ਹਲੇ ਸੌਖੀ ਹੈ। ਇਸ ਪ੍ਰਕਾਰ ਜਿਹੜਾ ਗੜਬਈ ਹੁੰਦਾ, ਸੇਵਾਦਾਰ ਹੁੰਦਾ, ਉਹ ਜ਼ਿਆਦਾ ਹੁੰਦੇ ਮਿਹਨਤ ਉਹਦੀ, ਭੱਜ ਦੌੜ ਸਾਰਿਆਂ ਦਾ ਖਿਆਲ ਰੱਖਣਾ, ਕੋਈ ਗਲਤੀ ਹੋ ਗਈ ਬਸ ਉਹਨੂੰ ਫੜ ਲੈਣਾ, ਤੂੰ ਇਹ ਕਰਦਾ ਕੀ ਫਿਰਦਾ ਹੋਏ, ਵਿਹਲਾ ਤੁਰਿਆ ਫਿਰਦਾ, ਨਾਲੇ ਇੰਨਾ ਕੰਮ ਕਰਦਾ ਹੁੰਦਾ ਉਹ। ਮਹਾਰਾਜ ਕਹਿੰਦੇ ਪਰ ਭਾਗਾਂ ਵਾਲਾ ਵੱਸਦਾ, ਫਿਰ ਕਰੜੀ ਹੈ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ। ਫਿਰ ਕਹਿੰਦੇ ਸੁੱਖ ਸਾਰ, ਸ੍ਰੇਸ਼ਟ ਸੁੱਖ ਮਿਲਦਾ ਫਿਰ, ਅੰਮ੍ਰਿਤ ਨਾਮ ਅਰਾਧੀ ਹੈ ਨਿਰਮਲ ਮਨੈ ਹੋਵੇ ਪ੍ਰਗਾਸੋ। ਪਵਿੱਤਰ ਕਰਨ ਵਾਲੇ ਨਾਮ ਅੰਮ੍ਰਿਤ ਨੂੰ ਆਰਾਧਨਾ ਕਰੀਏ ਤਾਂ ਮਨ ਵਿੱਚ ਪ੍ਰਗਾਸੋ ਹੁੰਦਾ, ਫਿਰ ਮਨ ਦੇ ਅੰਦਰ ਗਿਆਨ ਹੋ ਜਾਂਦਾ ਹੈ। ਇਹ ਨਿਰਮਲ ਤੇ ਵਿਸ਼ਰਾਮ ਆਉਣਾ ਹੈ, ਧਿਆਨ ਰੱਖਿਓ। ਅੰਮ੍ਰਿਤ ਨਾਮ ਆਰਾਧੀ ਹੈ ਨਿਰਮਲ, ਜਨਮ ਮਰਨ ਦੁੱਖ ਕਾਟੀ ਹੈ ਪਿਆਰੇ, ਚੂਕੈ ਜਮਕੀ ਕਾਣੇ। ਮਹਾਰਾਜ ਫਰਮਾਉਂਦੇ ਗਿਆਨ ਕਰਕੇ ਪਿਆਰੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਤੇ ਜਮਾਂ ਦੀ ਕਾਨ ਕਨੋੜ ਚੁੱਕ ਜਾਂਦੀ, ਖਤਮ ਹੋ ਜਾਂਦੀ। ਇਹਨਾਂ ਪ੍ਰਾਪ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ। ਮਹਾਰਾਜ ਕਥਨ ਕਰਦੇ ਜੋ ਆਪਣੇ ਵਾਹਿਗੁਰੂ ਦੇ ਭਾਣੇ ਅੰਦਰ ਰਹਿੰਦੇ ਨੇ, ਜੋ ਆਪਣੇ ਵਾਹਿਗੁਰੂ ਨੂੰ ਭਾਣੇ ਨੇ, ਚੰਗੇ ਲੱਗੇ ਨੇ, ਉਹਨਾਂ ਨੂੰ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਾ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ। ਹੇ ਸਵਾਮੀ, ਤੂੰ ਅਪਾਰ ਉੱਚਾ ਹੈ, ਤੇਰਾ ਬੇਅੰਤ ਗੁਣ ਨੇ, ਤੇਰਿਆਂ ਗੁਣਾਂ ਨੂੰ ਕੌਣ ਜਾਣ ਸਕਦਾ ਹੈ। ਪਰ ਤੇਰੇ ਜਿਹੜਾ ਗੁਣ ਗਾਉਂਦਾ ਉਹਦਾ ਕੀ ਬਣਦਾ ਹੈ। ਗਾਵ ਤੇ ਉਧਰਹਿ ਸੁਣਤੇ, ਉਧਰਹਿ ਬਿਨ ਸਹਿ ਪਾਪ ਕਨੇਰੇ। ਤੇਰੇ ਗੁਣ ਨੂੰ ਗਾਉਣ ਵਾਲੇ ਤਰ ਗਏ ਨੇ, ਸੁਣਨ ਵਾਲੇ ਵੀ ਤਰ ਗਏ ਨੇ, ਕਿਉਂਕਿ ਉਹਨਾਂ ਦੇ ਬਹੁਤੇ ਜਨਮਾਂ ਦੇ ਪਾਪ ਨਾਸ ਹੋ ਗਏ ਨੇ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਸੋ ਪਸ਼ੂਆਂ ਪ੍ਰੇਤਾਂ ਤੇ ਮੂਰਖਾਂ ਨੂੰ ਤਾਰ ਦਿੱਤਾ ਹੈ, ਜੋ ਮੂਰਖ ਪਸ਼ੂਆਂ ਪ੍ਰੇਤਾਂ ਵਰਗੇ ਸੀ ਉਹਨਾਂ ਨੂੰ ਤਾਰ ਦਿੱਤਾ ਹੈ। ਪਾਹਨ ਹੁੰਦਾ ਪੱਥਰਾਂ ਦੀ ਨਿਆਈ, ਕਠੋਰ ਹਿਰਦੇ ਵਾਲਿਆਂ ਨੂੰ ਤਾਰਤਾ, ਪੱਥਰਾਂ ਵਾਂਗ ਬੜੇ ਭਾਰੇ ਪਾਪੀਆਂ ਨੂੰ ਤਾਰ ਦਿੱਤਾ, ਜਿਨ੍ਹਾਂ ਦੇ ਦਿਲ ਪੱਥਰ ਵਰਗੇ ਸੀਗੇ, ਛੇਕ ਨਹੀਂ ਸੀ ਹੁੰਦਾ ਉਹਦੇ 'ਚ, ਉਸ ਬਾਣੀ ਨੂੰ ਸਮਝ ਨਹੀਂ ਸਕਦੇ, ਉਹ ਪੁੱਠਾ ਬੋਲਦੇ, ਉਹ ਵੀ ਤਾਰ ਦਿੱਤੇ ਉਹਨਾਂ ਨੇ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰ ਹੈ। ਮਹਾਰਾਜ ਕਥਨ ਕਰਦੇ, ਮੈਂ ਦਾਸ ਸੇਵਕ ਤੇਰੀ ਸ਼ਰਨ ਵਿੱਚ ਆਇਆ ਤਾਂ ਸਦਾ ਸਦਾ ਆਪ ਜੀ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਬਿਲਾਵਲ ਮਹੱਲਾ ਪੰਜਵਾਂ, ਬਿਲਾਵਲ ਰਾਗ ਦੇ ਵਿੱਚ ਪਾਵਨ ਬਚਨ ਫਰਮਾਉਂਦੇ ਹਨ ਮਹਾਰਾਜ ਪੰਜਵੇਂ ਪਾਤਸ਼ਾਹ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਇਹ ਸਖੀਏ, ਵਿਸ਼ਿਆਂ ਰੂਪੀ ਬਨ ਹੁੰਦਾ, ਜਲ ਨੂੰ ਫਿੱਕਾ ਜਾਣ ਕੇ ਤਿਆਗ ਦੇ ਤੇ ਨਾਮ ਅੰਮ੍ਰਿਤ ਰਸ ਨੂੰ ਸੋ ਮਹਾਰਸਦਾਇਕ ਜਾਣ ਕੇ ਪੀਣਾ ਕਰ। ਤਾਂ ਮਹਿਤੇ ਜਦੋਂ ਹੁੰਦੇ ਸੀ, ਵਿਦਿਆਲਾ ਸ਼ੁਰੂ ਕੀਤਾ ਮਹਾਂਪੁਰਖਾਂ ਨੇ, ਕਈ ਪ੍ਰਿੰਸੀਪਲ ਲਿਆਉਂਦੇ ਸੀ ਉੱਥੇ, ਬਦਲ ਜਾਂਦੇ ਸੀ। ਫਿਰ ਭਾਈ ਬਲਦੇਵ ਸਿੰਘ ਜੀ ਅੱਜ ਕੱਲ੍ਹ ਦਿੱਲੀ ਸੀਸਗੰਜ ਗੁਰੂ ਘਰ 'ਚ, ਉਹ ਵੀ ਇੱਕ ਵਾਰ ਪ੍ਰਿੰਸੀਪਲ ਸ਼ੁਰੂ 'ਚ ਰਹੇ, ਇੱਕ ਜੋੜੀ ਵਾਲਾ ਸਿੰਘ ਰੱਖਿਆ ਉੱਥੇ, ਉਹਨੂੰ ਪ੍ਰੋਫੈਸਰ ਕਹਿੰਦੇ ਸੀ। ਅਤੇ ਇਸੇ ਪ੍ਰਕਾਰ ਅੱਗੇ ਹੋਰ ਆਉਂਦੇ ਆਉਂਦੇ ਫਿਰ ਗਿਆਨੀ ਜਸਵੰਤ ਸਿੰਘ ਜੀ ਕਲਾਰਾਂ ਵਾਲੇ, ਉਹ ਕਾਫੀ ਦੇ ਰਹੇ ਨੇ, ਉਹ ਬੜੇ ਵਿਦਿਆਰਥੀ ਉਹਨਾਂ ਨੇ, ਮਨਾਖੇ ਸਨ ਪਰ ਸੀ ਉਸਤਾਦੋਂ ਕੇ ਉਸਤਾਦ। ਜਿਹੜੇ ਹਰਿਮੰਦਰ ਸਾਹਿਬ ਦੇ ਵੱਡੇ ਵੱਡੇ ਰਾਗੀ, ਉਹਨਾਂ ਤੋਂ ਸਿੱਖੇ ਸੀ ਭਾਈ ਅਮਰੀਕ ਸਿੰਘ ਜੀ, ਸੂਰਮੇ ਸਿੰਘ ਸੀਗੇ ਜਿਹੜੇ ਮਲੂਹ ਸਟਾਰ ਸ਼ਹੀਦ ਹੋ ਗਏ, ਬਹੁਤ ਮਾਹਰ ਸਨ ਉਹ ਰਾਗਾਂ ਦੇ। ਸੋ ਉਹਨਾਂ ਦੀ ਸੇਵਾ 'ਚ ਭਾਈ ਸਰਵਣ ਸਿੰਘ ਜੀ, ਜੋ ਅੱਜ ਕੱਲ੍ਹ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਨੇ, ਜਿਨ੍ਹਾਂ ਨੇ ਆਹ ਪਾਠ ਭਰਿਆ ਗੁਰੂ ਗ੍ਰੰਥ ਸਾਹਿਬ ਦਾ, ਸੰਗਤ ਨੇ ਬਹੁਤ ਪਸੰਦ ਕੀਤਾ ਹੈ। ਤੋ ਇਸ ਪ੍ਰਕਾਰ ਉਹਨਾਂ ਦਾ ਸਾਰਾ ਭਰਿਆ ਹੋਇਆ ਪਾਠ ਸੰਗਤ ਸ਼੍ਰਵਣ ਕਰਦੀ ਹੈ। ਸੋ ਮਹਾਰਾਜ ਜੀ ਕਿਰਪਾ ਕਰਦੇ ਹਨ, ਉਹ ਉਦੋਂ ਛੋਟੀ ਜਿਹੀ ਉਮਰ ਦੇ ਹੁੰਦੇ ਸੀ, ਦਾੜੀ ਵੀ ਨਹੀਂ ਸਿਆਈ ਹਲ ਤਾਂ, ਹੁਣ ਤਾਂ ਉਹਨਾਂ ਦਾ ਦਾੜਾ ਥੱਲੇ ਧਰਤੀ ਨੂੰ ਲੱਗਦਾ, ਇੰਨਾ ਲੰਬਾ ਦਾੜਾ, ਫਿਰ ਇਸ ਕਰਕੇ ਉਹ ਇਕੱਠਾ ਕਰਕੇ ਰੱਖਦੇ ਹੈ। ਤੋ ਉਹ ਅਸੀਂ ਉਹਨਾਂ ਨੂੰ ਉਦੋਂ ਕਹਿੰਦੇ ਵੀ ਸਾਨੂੰ ਵੀ ਇੱਕ ਸ਼ਬਦ ਸਿਖਾ ਦਿਓ, ਤਾਂ ਮੈਨੂੰ ਯਾਦ ਆ ਗਿਆ ਉਦੋਂ, ਸੋ ਸੇਵਕ ਕੀ ਅਰਦਾਸ ਪਿਆਰੇ, ਬਹੁਤ ਸੌਖਾ ਸ਼ਬਦ ਹੁੰਦਾ ਉਹਨਾਂ ਸਭ ਰਾਗ ਦਾ ਪਹਿਲਾ ਸ਼ਬਦ ਸਿਖਾਉਣਾ। ਆ ਭਾਈ ਜਰਨੈਲ ਸਿੰਘ ਜਿਹਨਾਂ ਦਾ ਪਾਠ ਸੁਣਦੇ, ਇਹ ਉਦੋਂ ਜੋੜੀ ਕੱਛ 'ਚ ਦੇ ਕੇ ਤੁਰੇ ਫਿਰਦੇ ਹੁੰਦੇ, ਟੰਗ ਟੰਗ ਸਾਰਾ ਦਿਨ ਕਰਦੇ ਰਹਿਣਾ, ਅਸੀਂ ਹੱਸਣਾ ਵੀ ਇਹ ਕੀ ਕਰਦੇ, ਕਹਿੰਦੇ ਮੈਂ ਜੋੜੀ ਸਿੱਖਦਾ। ਸੋ ਇਸ ਤਰ੍ਹਾਂ ਕਰਨ ਦੇ ਨਾਲ ਇਹ ਸਾਰੇ ਸ਼ਬਦ, ਇਹ ਸ਼ਬਦ ਉਦੋਂ ਪੜ੍ਹਦੇ ਹੁੰਦੇ ਸੀ, ਮੇਰਾ ਸਤਿਗੁਰ ਰਖਵਾਲਾ ਹੋਆ। ਸੋ ਰਾਗੀ ਪੂਰਨ ਸਿੰਘ ਜੀ ਇਸੇ ਪ੍ਰਕਾਰ, ਰਾਗੀ ਕਰਨੈਲ ਸਿੰਘ ਜੀ ਸੂਰਮੇ ਸਨ, ਉਹ ਵੀ ਚੜ੍ਹਾਈ ਕਰ ਗਏ, ਹੁਣ ਰਾਗੀ ਪੂਰਨ ਸਿੰਘ ਜੀ ਇੱਥੇ ਸੇਵਾ ਕਰਦੇ। ਇਸ ਤਰ੍ਹਾਂ ਵਿਦਿਆਲਾ ਜਿਹੜਾ ਜਿੰਨਾ ਵੀ ਉਹ ਸਾਡੇ ਹੱਥੀਂ ਬਣਿਆ ਹੋਇਆ, ਸਾਰੀ ਬਿਲਡਿੰਗ, ਉਹ ਦਰਬਾਰ ਸਾਹਿਬ ਦੇ ਉੱਪਰਲੇ ਕੰਮ, ਉੱਪਰਲਾ ਹਿੱਸਾ, ਦਰਸ਼ਨੀ ਜਿਹੜੀ ਹੈ ਨਹੀਂ ਸੀ ਉਦੋਂ, ਨੀਵਾਂ ਪੱਟੀਆਂ ਇਹਦੀਆਂ, ਉਦੋਂ ਇਹ ਬਣੀ, ਲੰਗਰ ਹਾਲ ਬਣਾਇਆ, ਬਹੁਤ ਬਿਲਡਿੰਗ ਆਹ ਜਿਹੜਾ ਜਿੰਨਾ ਵੀ ਇਸ਼ਨਾਨ ਘਰ ਸਾਰਾ। ਅਤੇ ਇਸ ਪ੍ਰਕਾਰ ਨਾਲ ਮਹਾਂਪੁਰਖਾਂ ਦਾ ਰਹਿ ਰਹਿ ਕੇ ਸੇਵਾ ਵੀ ਦੂਜੀ ਵੀ ਕਰਨੀ, ਸੰਥਿਆ ਵੀ ਕਰਨੀ, ਕੀਰਤਨ ਵੀ ਸਿੱਖਣਾ, ਸੁਭਾਵਿਕ ਚੀਜ਼ਾਂ ਸਾਹਮਣੇ ਆ ਜਾਂਦੀਆਂ, ਉੱਦਾਂ ਤਾਂ ਕੁਛ ਵੀ ਨਹੀਂ ਯਾਦ ਹੁੰਦਾ, ਪਰ ਆ ਸ਼ਬਦ ਕਰਕੇ ਯਾਦ ਆ ਗਿਆ। ਉਦੋਂ ਰਾਗੀ ਸਿੰਘ ਸ਼ਬਦ ਸਾਰੇ, ਸ਼ਾਮ ਨੂੰ ਸਭ ਨੂੰ ਟਾਈਮ ਮਿਲਦਾ, ਪੰਜ ਪੰਜ ਮਿੰਟ, ਚੱਲ ਵੀ ਤੂੰ ਵੀ ਪੜ੍ਹ, ਹੁਣ ਤੂੰ ਵੀ ਪੜ੍ਹ। ਤੋ ਇਸ ਪ੍ਰਕਾਰ ਹੈ, ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਇਹ ਸਖੀਏ, ਵਿਸ਼ਿਆ ਰੂਪੀ ਬਨ ਹੁੰਦਾ, ਜਲ ਨੂੰ ਫਿੱਕਾ ਜਾਣ ਕੇ ਤਿਆਗ ਦੇ, ਨਾਮ ਅੰਮ੍ਰਿਤ ਨੂੰ ਮਹਾਰਸਦਾਇਕ ਜਾਣ ਕੇ ਪੀਣਾ ਕਰੋ। ਬਿਨ ਰਸ ਚਾਖੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਨਾਮ ਰਸ ਦੇ ਚੱਖੇ ਤੋਂ ਬਿਨਾਂ ਸਾਰੀ ਦੁਨੀਆਂ ਨਰਕਾਂ 'ਚ ਡੁੱਬ ਗਈ, ਵਿਸ਼ਿਆਂ 'ਚ ਲੱਗ ਕੇ ਕੋਈ ਜੀਵ ਸੁਖੀ ਨਹੀਂ ਹੁੰਦਾ। 803 ਅੰਗ 'ਤੇ ਮਹਾਰਾਜ ਫਰਮਾਉਂਦੇ ਹਨ, ਮਾਨ ਮਹੱਤ ਨਾ ਸਖਤ ਹੀ ਕਾਈ ਸਾਧਾਂ ਦਾਸੀ ਥੀਓ, ਨਾ ਕੋਈ ਤੇਰਾ ਮਾਨ ਕਰਦਾ, ਨਾ ਕੋਈ ਮਹੱਤ ਮਰਾਤਬਾ ਪ੍ਰਾਪਤ ਹੁੰਦਾ, ਨਾ ਹੀ ਤੇਰੇ ਵਿੱਚ ਕੋਈ ਸ਼ਕਤ ਸ਼ਕਤੀ ਹੈ, ਇਸ ਲਈ ਤੂੰ ਸੰਤਾਂ ਦੀ ਦਾਸੀ ਥੀਓ ਭਾਵ ਹੋ ਜਾ। ਨਾਨਕ ਸੇ ਦਰ ਸੋਭਾ ਬੰਤੇ ਜੋ ਪ੍ਰਭ ਆਪਣੇ ਕੀਓ। ਮਹਾਰਾਜ ਕਥਨ ਕਰਦੇ ਨੇ ਦਰਬਾਰ ਵਿੱਚ ਉਹ ਪੁਰਸ਼ ਸੋਭਾ ਵਾਲੇ ਸੱਚਖੰਡ 'ਚ ਹੋਏ ਨੇ ਜੋ ਵਾਹਿਗੁਰੂ ਨੇ ਆਪਣੇ ਦਾਸ ਕੀਤੇ ਨੇ। ਇਹ ਚਾਰ ਪੰਕਤੀਆਂ ਦਾ ਹੀ ਪੜ੍ਹਾਉਂਦੇ ਹੁੰਦੇ ਸੀ ਇੱਥੇ ਆ ਕੇ, ਕਿਉਂਕਿ ਮਹਾਰਾਜ ਦਾ ਨਾਮ ਆ ਗਿਆ, ਸ਼ਬਦ 'ਤੇ ਵੱਡਾ, ਪਰ ਪੜ੍ਹਾਉਂਦੇ ਇੰਨਾ ਹੀ ਸੀਗੇ ਤਾਂ ਕਿ ਵਿਦਿਆਰਥੀ ਸਿੱਖ ਸਕੇ। ਹਰ ਚੰਦੌਰੀ ਚਿੱਤ ਪ੍ਰਮ ਸਖੀਏ, ਮ੍ਰਿਗ ਤ੍ਰਿਸ਼ਨਾ ਦ੍ਰੁਮ ਛਾਇਆ। ਇਹ ਸਖੀਏ, ਜਿਨ੍ਹਾਂ ਪਦਾਰਥਾਂ ਵਿੱਚ ਤੇਰਾ ਚਿੱਤ ਭਰਮ ਰਿਹਾ, ਇਹ ਪਦਾਰਥ ਹਰ ਚੰਦੌਰੀ ਗੰਧਰਬਾ ਨਗਰੀ ਵਾਂਗ ਮਿਥਿਆ ਨੇ। ਜਿਵੇਂ ਆਕਾਸ਼ ਦੇ ਵਿੱਚ ਰਾਤ ਨੂੰ ਚਿੱਟੇ ਚਿੱਟੇ ਜਿਹਦਾ ਇੱਕ ਲਾਈਨ ਜੀ ਜਾਂਦੀ, ਵਾਹਵਾ ਚੌੜੀ ਜੀ ਹੁੰਦੀ ਹੈ ਬੱਦਲਾਂ ਵਰਗੀ, ਅਤੇ ਉਹ ਅਸਲ ਵਿੱਚ ਤਾਰਿਆਂ ਦਾ ਝੁੰਡ ਹੈ, ਇੱਕ ਬਹੁਤ ਤਾਰੇ ਕਰੋੜਾਂ ਦੀ ਗਿਣਤੀ ਜੀ ਨੇ, ਉਹ ਕਾਫ਼ੀ ਦੂਰ ਤੱਕ ਜਾਂਦੀ, ਆਕਾਸ਼ ਗੰਗਾ ਵੀ ਕਹਿੰਦੇ ਆ ਉਹਨੂੰ ਲੋਕ। ਕਹਿੰਦੇ ਰਾਜੇ ਹਰੀਚੰਦ ਦੀ ਨਕਰੀ ਰਾਹ 'ਚ ਹੀ ਰੁਕ ਗਈ, ਉਹ ਜਿਵੇਂ ਗੱਲ ਝੂਠੀ ਹੈ। ਜਿਵੇਂ ਮਹਾਰਾਜ ਕਹਿੰਦੇ ਮ੍ਰਿਗ ਤ੍ਰਿਸ਼ਨਾ ਦਾ ਜਲ ਝੂਠਾ ਹੈ, ਇਵੇਂ ਇਹ ਵੀ ਝੂਠੇ ਹੈ। ਫਿਰ ਜਿਵੇਂ ਦਰੁਮ ਦਰਖਤ ਬ੍ਰਿਕਸ਼ ਦੀ ਛਾਂ ਅਨਸਥਿਰ ਹੁੰਦੀ ਹੈ, ਟਿਕੀ ਨਹੀਂ ਹੁੰਦੀ ਇੱਕ ਜਗ੍ਹਾ 'ਤੇ, ਇਹ ਪਦਾਰਥ ਵੀ ਤੇ ਰੂਪ ਨਹੀਂ ਹਨ। ਹਰ ਚੰਦੌਰੀ ਚਿੱਤ ਭ੍ਰਮ ਭ੍ਰਮ ਭੱਬੇ ਦੇ ਪੈਰ 'ਚ ਰਾਰਾ, ਭ੍ਰਮ ਸਖੀਏ ਮ੍ਰਿਗ, ਫਿਰ ਇੱਥੇ ਮ੍ਰਿਗ ਮੰਮੇ ਦੇ ਪੈਰ 'ਚ ਰਾਰਾ, ਫਿਰ ਤ੍ਰਿਸ਼ਨਾ ਦੇ ਪੈਰ 'ਚ ਰਾਰਾ, ਫਿਰ ਦਰੁਮ ਛਾਇਆ। ਇਹ ਦਰੁਮ ਇਹ ਦੱਦੇ ਦੇ ਪੈਰ 'ਚ ਰਾਰਾ, ਇਹ ਰਾਰੇ ਨੂੰ ਔਂਕੜ ਲੱਗ ਜਾਣਾ ਜਾ ਕੇ, ਦਰੁਮ ਦਰੁਮ ਛਾਇਆ। ਲਿਖਣ ਵਿੱਚ ਦੱਦਾ ਰਾਰੇ ਔਂਕੜ ਮੰਮਾ ਦਰੁਮ, ਦਰੁਮ ਹੁੰਦਾ ਦਰਖਤ। ਚੰਚਲ ਸੰਗ ਨਾ ਚਾਲਤੀ ਸਖੀਏ, ਅੰਤ ਤਜ ਜਾਵਤ ਮਾਇਆ। ਇਹ ਸਖੀਏ, ਚੰਚਲ ਮਾਇਆ ਜੀਵ ਦੇ ਨਾਲ ਚੱਲਦੀ ਨਹੀਂ, ਅੰਤ ਵੇਲੇ ਮਾਇਆ ਨੂੰ ਇੱਥੇ ਤਿਆਗ ਕੇ ਛੱਡ ਕੇ ਜੀਵ ਚਲਿਆ ਜਾਂਦਾ। ਰਸ ਭੋਗਣ ਅਤ ਰੂਪ ਰਸ ਮਾਤੇ, ਇਨ ਸੰਗ ਸੂਖ ਨਾ ਪਾਇਆ। ਰਸ ਹੁੰਦਾ ਰਸੀਏ ਪੁਰਸ਼, ਜਿਹੜੇ ਸ਼ਬਦ ਸਪਰਸ਼ ਰਸ ਰੂਪ ਆਦਿਕ ਵਿਸ਼ਿਆਂ ਦੇ ਭੋਗਣ ਵਿੱਚ ਅਤਿਅੰਤ ਹੁੰਦਾ, ਬਹੁਤੇ ਹੀ ਮਸਤ ਨੇ, ਪਰ ਇਹਨਾਂ ਵਿਸ਼ਿਆਂ ਦੇ ਸੰਗ ਕਰਕੇ ਕਿਸੇ ਨੇ ਦਰਗਾਹ 'ਚ ਜਾ ਕੇ ਸੁੱਖ ਨਹੀਂ ਪਾਇਆ। ਇੱਥੇ ਵੀ ਕਿਹੜਾ ਪਾਇਆ, ਹੌਲੀ ਹੌਲੀ ਬਿਮਾਰੀਆਂ ਲੱਗ ਜਾਂਦੀਆਂ। ਫਿਰ ਧੰਨ ਧੰਨ ਹਰ ਸਾਧ ਜਨ ਸਖੀਏ, ਨਾਨਕ ਜਿਨੀ ਨਾਮ ਤੇ ਆਇਆ। ਮਹਾਰਾਜ ਕਥਨ ਕਰਦੇ, ਇਹ ਸਖੀਏ ਉਹ ਸਾਧ ਜਨ ਧੰਨਤਾ ਯੋਗ ਹੈ, ਜਿਨ੍ਹਾਂ ਨੇ ਹਰੀ ਨਾਮ ਨੂੰ ਧਿਆਉਣਾ ਕੀਤਾ ਹੈ, ਉਹਨਾਂ ਉੱਤੇ ਕਿਰਪਾ ਹੁੰਦੀ ਹੈ। ਜਾਏ ਬਸੋ ਵਡਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਡਭਾਗਣੀ ਸਖੀਏ, ਜਾ ਕੇ ਵਸਣਾ ਕਰੋ। ਕਿੱਥੇ ਜੀ? ਕਹਿੰਦੇ ਸੰਤਾਂ ਦੇ ਸੰਗ ਵਿੱਚ ਜਾ ਕੇ ਸਮਾਉਣਾ ਕਰੋ, ਜਾਂ ਹੇ ਵਡਭਾਗਣੀ ਸਖੀਏ, ਸੰਤਾਂ ਦੇ ਸਤਸੰਗ ਵਿੱਚ ਜਾ ਕੇ ਵਸਣਾ ਕਰੋ, ਤਾਂ ਸਰੂਪ ਵਿੱਚ ਸਮਾਈ ਹੋਵੇਗੀ। ਕਿਉਂਕਿ ਉਹ ਮਹਾਂਪੁਰਖ ਜਦੋਂ ਕਥਾ ਕਰਦੇ ਹੁੰਦੇ ਨੇ ਜਾਂ ਦੀਵਾਨ ਲਾਉਂਦੇ ਨੇ ਮਹਾਂਪੁਰਖ, ਉਦੋਂ ਬੜੀਆਂ ਗੁੱਝੀਆਂ ਗੁੱਝੀਆਂ ਚੀਜ਼ਾਂ ਦੱਸੀ ਜਾਂਦੇ ਹੁੰਦੇ ਨੇ, ਆਨੰਦ ਵਿੱਚ ਬੈਠੇ ਸੰਗਤ ਦੇ ਉੱਤੇ ਵਰਖਾ ਹੋ ਰਹੀ, ਭਲਾ ਕਰਦੇ ਨੇ। ਕਥਾ ਵਿੱਚ ਬਹੁਤ ਕੁਛ ਮਿਲਦਾ ਹੈ। ਮਹਾਰਾਜ ਨੇ ਪੰਜਵੇਂ ਪਾਤਸ਼ਾਹ ਸੰਗਤ ਨੂੰ ਕਿਹਾ, ਕਥਾ ਮਾਤਾ ਹੈ, ਕੀਰਤਨ ਪੁੱਤਰ ਰੂਪ ਹੈ। ਫਿਰ ਸੰਗਤ ਕਹਿਣ ਲੱਗੀ, ਮਹਾਰਾਜ ਕਥਾ ਤਾਂ ਮਾਤਾ, ਪੁੱਤਰ ਪਿਤਾ ਕੌਣ? ਇਹ ਪੁੱਤਰ ਦਾ ਪਿਤਾ ਅਤੇ ਕਥਾ ਦਾ ਪਤੀ ਕੌਣ ਹੋਇਆ? ਮਹਾਰਾਜ ਕਹਿੰਦੇ, ਉਹ ਹੈ ਪ੍ਰੇਮ। ਜਿਨ੍ਹਾਂ ਨੇ ਪ੍ਰੇਮ ਨਾਲ ਕਥਾ ਸੁਣੀ, ਪ੍ਰੇਮ ਨਾਲ ਕੀਰਤਨ ਸੁਣਿਆ, ਭਾਈ ਉਹ ਤਰ ਗਿਆ। ਕਥਾ ਭਾਈ ਮਾਤਾ ਹੈ, ਜਿਵੇਂ ਮਾਂ ਬੱਚੇ ਨੂੰ ਛੋਟੀਆਂ ਛੋਟੀਆਂ ਗੱਲਾਂ ਵੀ ਸਿਖਾਉਂਦੀ ਹੈ, ਬੱਚੇ ਮਾਂ ਤੋਂ ਹੀ ਸਿੱਖਦੇ ਸਾਰਾ ਕੁਝ ਦੇਖ ਦੇਖ ਕੇ, ਮਾਂ ਪਹਿਲਾ ਟੀਚਰ ਹੈ। ਇਸੇ ਪ੍ਰਕਾਰ ਜਿਹੜੀ ਕਥਾ ਉਹ ਪਹਿਲਾਂ ਹੈ ਸਭ ਤੋਂ, ਕਥਾ ਨੇ ਸਾਨੂੰ ਸਿਖਾਉਣਾ ਸਾਰਾ ਕੁਛ। ਇੰਨਾ ਵੱਡਾ ਖਜ਼ਾਨਾ ਹੁੰਦਾ ਕਥਾ ਕਿ ਬੰਦਾ ਚਾਹੇ ਡੰਗਰ ਵਰਗਾ ਹੋਵੇ, ਐਨ ਸੁਣ ਸੁਣ ਕੇ ਬ੍ਰਹਮ ਗਿਆਨ ਤੱਕ ਚਲਿਆ ਜਾਂਦਾ ਹੌਲੀ ਹੌਲੀ। ਤਹਿ ਦੁੱਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵ ਲਾਈਐ। ਉੱਥੇ ਸਤਸੰਗ ਮਹਾਂਪੁਰਖਾਂ ਦਾ ਜਿਹੜਾ ਹੈ, ਉਹਨਾਂ ਦੀ ਸੰਗਤ ਕਰਨ ਦਾ ਲਾਭ ਕੀ? ਕਹਿੰਦੇ ਤਿੱਥੇ ਨਾ ਦੁੱਖ ਹੈ, ਨਾ ਭੁੱਖ ਹੈ, ਨਾ ਕੋਈ ਰੋਗ ਵਿਆਪਦਾ। ਇਸ ਲਈ ਸੰਤਾਂ ਦੇ ਚਰਨ ਕਮਲ ਨਾਲ ਲਿਵ ਲਾਉਣਾ ਕਰ, ਜਾ ਕੇ ਉੱਥੇ ਚਲਿਆ ਜਾ। ਜਾਂ ਉਹਨਾਂ ਸੰਤਾਂ ਦੇ ਚਰਨ ਕਮਲਾਂ ਨਾਲ ਲਿਵ ਲਾਉਣਾ ਕਰ, ਤਾਂ ਜਨਮ ਮਰਨ ਦਾ ਦੁੱਖ ਨਹੀਂ ਹੁੰਦਾ, ਭੁੱਖ ਤ੍ਰਿਸ਼ਨਾ ਨਹੀਂ ਵੱਧਦੀ, ਅਤੇ ਨਾ ਹੀ ਹਉਮੈ ਰੂਪ ਰੋਗ ਵਿਆਪੈ ਭਾਵ ਲੱਗਦਾ। ਸੇਵਾ ਕਰ ਜਾ ਕੇ ਸੇਵਾ। ਤਹਿ ਜਨਮ ਨਾ ਮਰਨ ਨਾ ਆਵਣ ਜਾਣਾ, ਨਿਹਚਲ ਸਰਣੀ ਪਾਈਐ। ਸੋ ਜਿਸਨੇ ਮਨ ਨੂੰ ਨਿਹਚਲ ਕਰਕੇ ਸੰਤਾਂ ਦੀ ਸ਼ਰਨ ਪਾ ਦਿੱਤਾ, ਉਹਦਾ ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ, ਅਤੇ ਨਾ ਹੀ ਸੰਸਾਰ ਵਿੱਚ ਆਉਣਾ ਜਾਣਾ ਹੁੰਦਾ। ਅਤੇ ਸਤਸੰਗ ਵਿੱਚ ਨਾ ਜੰਮਣਾ ਮਰਨਾ ਨਾ ਹੀ ਆਉਣਾ ਜਾਣਾ। ਸਤਸੰਗ ਦੁਆਰਾ ਨਿਸ਼ਚਲ ਪਰਮਾਤਮਾ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਪਾਈਏ। ਨਹੀਂ ਮਿਲਦੇ ਪੂਰਨ ਪੁਰਖ ਤਾਂ ਸੰਗਤ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਇਹ ਸਿੱਖਿਆ ਤਾਂ ਮਹਾਰਾਜ ਇਹੀ ਦਿੰਦੇ ਵੀ ਜਿਨ੍ਹਾਂ ਨੇ ਹੁਣ ਸਾਨੂੰ ਪਾ ਲਿਆ, ਕਹਿੰਦੇ ਇਹਨਾਂ ਦੇ ਹਿਰਦੇ ਵਿੱਚੋਂ ਤੂੰ ਮੈਂ ਸਭ ਉੱਡ ਗਏ ਨੇ, ਤੇਰ ਮੇਰ ਖਤਮ ਹੋ ਗਈ ਹੈ। ਮੈਂ ਉਹਨਾਂ ਦੇ ਕਹਿੰਦੇ ਅੰਦਰ ਹੀ ਬੈਠਾ, ਮੇਰਾ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ, ਇੱਕੋ ਹੀ ਰੂਪ ਹੁੰਦੇ ਹਾਂ ਅਸੀਂ। ਸੋ ਇਸ ਤਰ੍ਹਾਂ ਜਿਵੇਂ ਬਾਬਾ ਹਰੀ ਸਿੰਘ ਜੀ ਨੇ ਦੱਸਿਆ, ਕਹਿੰਦੇ ਮੇਰਾ ਨਾਂ ਕਿਸੇ ਮਹਾਂਪੁਰਖ ਨੇ ਰੱਖਿਆ, ਹਰੀ ਹਰੀ ਸਿੰਘ। ਕਹਿੰਦੇ ਜਦੋਂ ਮੈਨੂੰ ਅੰਮ੍ਰਿਤ ਛਕਾਇਆ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ, ਉਹ ਪੰਜ ਪਿਆਰੇ ਕਹਿੰਦੇ ਹਾਂ ਭਾਈ ਗੁਰੂ ਗ੍ਰੰਥ ਸਾਹਿਬ ਜੋ ਨਾਮ ਰੱਖਿਆ ਕਿ ਜਾਂ ਵੈਸੇ ਹੀ ਰੱਖਿਆ ਹੋਇਆ। ਕਹਿੰਦੇ ਜੀ ਮੇਰਾ ਤਾਂ ਕਿਸੇ ਸੰਤਾਂ ਨੇ ਰੱਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੋ ਰੱਖ ਦਿਉ ਨਾਮ ਮੇਰਾ। ਕਹਿੰਦੇ ਅੱਛਾ ਭਾਈ। ਉਸ ਵਕਤ ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਰੱਖਣ ਲੱਗੇ ਤਾਂ ਕਹਿਣ ਲੱਗੇ ਬਈ ਇਹ ਜਿਹੜਾ ਬਾਬਾ ਜੀ ਕਹਿੰਦੇ ਹਰੀ ਅੱਖਰ ਹੀ ਆ ਗਿਆ ਸ਼ੁਰੂ 'ਚ। ਸਾਰੇ ਜਾਣੇ ਕਹਿੰਦੇ ਲਓ ਮਹਾਂਪੁਰਖਾਂ ਨੇ ਰੱਖਿਆ। ਉਹ ਕਿਹੜਾ ਮਹਾਂਪੁਰਖ ਦਾ ਤਾਂ ਗੁਰੂ ਸਾਹਿਬ ਦਾ ਕੋਈ ਫਰਕ ਨਹੀਂ ਹੁੰਦਾ ਆਪਸ ਵਿੱਚ, ਜਿਹੜੇ ਪੂਰਨ ਹੁੰਦੇ ਨੇ। ਹੁਣ ਅੱਜ ਕੱਲ੍ਹ ਵਾਲੇ ਨਾ ਸਮਝ ਲਿਓ ਜਿਹੜੇ ਐਵੇਂ ਕਈ ਬਦਨਾਮੀਆਂ ਵੀ ਕਰਾਈ ਜਾਂਦੀਆਂ, ਉਹਨਾਂ ਦੀ ਮੈਂ ਗੱਲ ਨਹੀਂ ਕਰਾਂ, ਮੈਂ ਪੂਰਨ ਪੁਰਖਾਂ ਦੀ ਗੱਲ ਕਰਦਾ। ਜਦੋਂ ਦਾਸ ਦੇ ਛੋਟਾ ਭਚੰਗੀ ਹੋਇਆ, ਹੰਸਾਲੀ ਵਾਲੇ ਮਹਾਂਪੁਰਖਾਂ ਜਾ ਕੇ ਮੈਂ ਦੱਸਿਆ, ਮੈਂ ਜੀ ਭਚੰਗੀ ਆ ਗਿਆ, ਉੱਠ ਕੇ ਬੈਠੇ ਹੋ ਕੇ ਆ ਗਿਆ। ਕਹਿੰਦੇ ਹਾਂ ਜੀ। ਉਸ ਵਕਤ ਕਹਿਣ ਲੱਗੇ ਮੈਂ ਬਾਬੇ ਫਿਰ ਮੈਂ ਲੈ ਕੇ ਆਊਂਗਾ, ਫਿਰ ਆਪਾਂ ਹੁਕਮਨਾਮਾ ਲੈ ਕੇ ਨਾਮ ਰੱਖ ਲੈਣ, ਸੰਤ ਪ੍ਰਕਾਸ਼ ਰੱਖ ਦਿਓ ਭਾਈ, ਸੰਤ ਪ੍ਰਕਾਸ਼ ਸਿੰਘ ਰੱਖ ਦਿਓ। ਮੈਂ ਕਿਹਾ ਜੀ ਸਤ ਬਚਨ। ਮੇਰੇ ਮਨ 'ਚ ਸ਼ੰਕਾ ਹੋ ਗਈ ਉਦੋਂ, ਮੈਂ ਵੀ ਹੁਕਮਨਾਮਾ ਦੇਖਿਆ ਨਹੀਂ ਮਹਾਰਾਜ ਦਾ, ਵੀ ਮੈਂ ਹੁਣ ਇਸ ਗੱਲ 'ਤੇ ਬਹੁਤ ਪੱਕਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾਂ ਨਹੀਂ ਰੱਖਣਾ। ਚਲੋ ਖੈਰ, ਮੈਂ ਕਿਹਾ ਬ੍ਰਹਮ ਗਿਆਨੀ ਨੇ ਮਹਾਂਪੁਰਖ। ਸੋ ਜਦੋਂ ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੈ ਕੇ ਗਏ, ਜਦੋਂ ਥੋੜ੍ਹਾ ਲੈ ਕੇ ਜਾਂਦੇ ਸਿਹਤ ਠੀਕ ਹੋ ਜਾਏ, ਉੱਥੇ ਜਾ ਕੇ ਜਦੋਂ ਹੁਕਮਨਾਮਾ ਆਇਆ, ਸਭ ਦੇਖਿਆ, ਸਭ ਜਗ ਜਿਹਨੇ ਉਹ ਪਾਇਆ ਭਾਈ ਕਰਨ ਕਾਰਨ ਸੁਣਾ, ਤਾਂ ਉੱਥੇ ਸੱਸਾ ਅੱਖਰ ਆਇਆ ਵੀ ਨਾਮ ਰੱਖਣ ਵਾਸਤੇ ਚੱਲੇ ਹੈ। ਇਸ ਕਰਕੇ ਬ੍ਰਹਮ ਗਿਆਨੀ ਤਾਂ ਸਾਰਾ ਦਿਨ ਦਾ ਹੀ ਹੁੰਦਾ, ਪਹਿਲਾਂ ਹੀ ਪਤਾ ਹੁੰਦਾ ਵੀ ਕੀ ਨਾਂ ਹੋਣਾ ਇਹਦਾ, ਕਿੱਦਾਂ ਹੋਣਾ। ਅਤੇ ਇਸ ਕਰਕੇ ਸ਼ੰਕਾ ਨਹੀਂ ਕਰੀਦੀ ਹੁੰਦੀ ਬ੍ਰਹਮ ਗਿਆਨੀ ਦੇ ਉੱਤੇ। ਉਹਨਾਂ ਦਾ ਤਾਂ ਮਹਾਰਾਜ ਦਾ ਆਪਸ ਵਿੱਚ ਕੋਈ ਫਰਕ ਨਹੀਂ ਹੁੰਦਾ। ਜਦੋਂ ਪਿੱਛੇ ਵੀ ਇੱਕ ਹੁਕਮਨਾਮੇ ਬਾਰੇ ਮੈਂ ਦੱਸਿਆ ਸੀ ਸਾਰੀਆਂ ਸੰਗਤਾਂ ਨੂੰ, ਮੇਰੇ ਮਨ 'ਚ ਮਹਾਂਪੁਰਖਾਂ ਦੀ ਅਵਸਥਾ 'ਤੇ ਇੱਕ ਵਾਰ ਥੋੜ੍ਹਾ ਜਿਹਾ ਸੀਗਾ, ਇਹਨਾਂ ਦੀ ਅਵਸਥਾ ਦਾ ਨਹੀਂ ਪਤਾ ਲੱਗਦਾ ਕਿੰਨੀ ਵੱਡੀ ਹੈ। ਮੈਨੂੰ ਆਉਂਦੇ ਕਹਿੰਦੇ ਸੀ ਯਾਰ ਅਰਦਾਸ ਕਰਕੇ ਹੁਕਮਨਾਮਾ ਲੈ। ਜਿਹੜਾ ਹੁਕਮਨਾਮਾ ਲਿਆ ਸਾਰਾ ਉਹਨਾਂ ਦੀ ਅਵਸਥਾ 'ਤੇ ਹੀ ਆਇਆ। ਫਿਰ ਕਹਿੰਦੇ ਕਿਉਂ ਭਾਈ ਠੀਕ ਹੈ? ਮੈਂ ਕਿਹਾ ਹਾਂ ਜੀ। ਕਿਸੇ ਨੂੰ ਇਹ ਨਹੀਂ ਪਤਾ ਲੱਗੇ ਵੀ ਇਹ ਆਪਸ 'ਚ ਕੀ ਗੱਲ ਕਰਦੇ ਆ ਜਾਂ ਕੀ ਗੱਲ। ਕਹਿੰਦੇ ਕਿਉਂ? ਮੈਂ ਕਿਹਾ ਜੀ ਬਿਲਕੁਲ ਤਸੱਲੀ ਹੈ, ਬਸ ਠੀਕ ਹੈ ਜੀ। ਇਸ ਕਰਕੇ ਹੁੰਦਾ ਪੂਰਨ ਪੁਰਖਾਂ ਦੀ ਤਾਂ ਗੱਲਾਂ ਸਾਰੀਆਂ ਨਿਰਾਲੀਆਂ ਹੀ ਹੁੰਦੀਆਂ ਨੇ, ਪਰ ਜਿਨ੍ਹਾਂ ਨੇ ਹੁਣ ਸੰਗਤ ਨਹੀਂ ਕੀਤੀ ਉਹ ਵਿਚਾਰੇ ਹੋਰ ਹੀ ਪਾਸੇ ਤੁਰੇ ਫਿਰਦੇ ਨੇ। ਪ੍ਰੇਮ ਵਿਛੋਹ ਨਾ ਮੋਹ ਵਿਆਪੈ, ਨਾਨਕ ਹਰ ਏਕ ਧਿਆਈ ਹੈ। ਮਹਾਰਾਜ ਕਥਨ ਕਰਦੇ ਨੇ ਸੰਤਾਂ ਨਾਲ ਪ੍ਰੇਮ ਕਰਕੇ ਇੱਕ ਹਰੀ ਨੂੰ ਧਿਆਉਣਾ ਕਰੀਏ ਤਾਂ ਪਦਾਰਥਾਂ ਦਾ ਵਿਛੋੜਾ ਅਤੇ ਸੰਬੰਧੀਆਂ ਦਾ ਮੋਹ ਨਹੀਂ ਵਿਆਪੈ ਭਾਵ ਲੱਗਦਾ। ਦ੍ਰਿਸ਼ਟ ਧਾਰ ਮਨ ਵੇਧਿਆ, ਪਿਆਰੇ ਰਤੜੇ ਸਹਿਜ ਸੁਭਾਏ। ਪਿਆਰੇ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਜਿਨ੍ਹਾਂ ਨੇ ਮਨ ਨੂੰ ਬਿੰਨਿਆ ਉਹ ਸਹਿਜੇ ਹੀ ਸੁਭਾਵਿਕ ਸ੍ਰੇਸ਼ਟ ਪ੍ਰੇਮ ਵਿੱਚ ਰਤੜੇ ਰੰਗੇ ਗਏ ਨੇ। ਸੇਜ ਸੁਹਾਵੀ ਸੰਗ ਮਿਲ ਪ੍ਰੀਤਮ, ਅਨੰਦ ਮੰਗਲ ਗੁਣ ਗਾਏ। ਉਹਨਾਂ ਨੇ ਆਨੰਦ ਰੂਪ ਪਰਮਾਤਮਾ ਦੇ ਮੰਗਲਦਾਇਕ ਗੁਣ ਗਾਏ ਨੇ, ਇਸ ਲਈ ਪ੍ਰੀਤਮ ਨਾਲ ਮਿਲਣ ਕਰਕੇ ਉਹਨਾਂ ਦੀ ਅੰਤਕਰਨ ਰੂਪੀ ਜਿਹੜੀ ਸੇਜਾ ਸੀ ਉਹ ਸੋਭਨੀਕ ਹੋ ਗਈ ਹੈ। ਸਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਇੱਛ ਪੁਜਾਏ। ਜੋ ਸਹੇਲੀ ਪਿਆਰੀ ਸਖੀ ਰਾਮ ਦੇ ਰੰਗ ਵਿੱਚ ਰੰਗੀ ਹੈ, ਉਹਦੇ ਮਨ ਤਨ ਦੀ ਸਭ ਇੱਛਾ ਪੁਜਾਏ ਪੂਰੀ ਹੋਈ ਹੈ। ਨਾਨਕ ਅਚਰਜ ਅਚਰਜ ਸਿਉਂ ਮਿਲਿਆ, ਕਹਿਣਾ ਕਛੂ ਨਾ ਜਾਏ। ਮਹਾਰਾਜ ਕਥਨ ਕਰਦੇ ਨੇ ਉਹ ਅਚਰਜ ਰੂਪ ਹੋ ਕੇ ਅਚਰਜ ਰੂਪ ਪਰਮਾਤਮਾ ਨਾਲ ਮਿਲ ਗਿਆ। ਉਹਨਾਂ ਦੇ ਮਿਲਾਪ ਦਾ ਵੱਖਰਾਪਣ ਕੁਝ ਕਿਹਾ ਨਹੀਂ ਜਾਂਦਾ, ਕਿਉਂਕਿ ਜਿਹੜੀ ਆਪਣੀ ਆਤਮਾ ਇਹ ਵੀ ਅਚਰਜ ਰੂਪ ਹੀ ਹੈ, ਅਕਾਲ ਪੁਰਖ ਵੀ ਅਚਰਜ ਹੈ। ਵਾਹ ਵਾਹ, ਆਤਮਾ ਵੀ ਵਾਹ ਵਾਹ ਹੀ ਆਪਣੀ ਅਤੇ ਅਕਾਲ ਪੁਰਖ ਵੀ ਵਾਹ ਵਾਹ ਹੀ, ਵਾਹਿਗੁਰੂ ਵਾਹਿਗੁਰੂ, ਇਹ ਵੀ ਵਾਹਿਗੁਰੂ ਉਹ ਵੀ। ਕਹਿੰਦੇ ਅਚਰਜ ਅਚਰਜ ਨਾਲ ਜਾ ਕੇ ਮਿਲ ਗਿਆ, ਅਤੇ ਜਾਂ ਜੋ ਆਨੰਦ ਪ੍ਰਾਪਤ ਹੋਇਆ ਉਹ ਮੂੰਹ ਤੋਂ ਕਿਹਾ ਨਹੀਂ ਜਾ ਸਕਦਾ। ਸੋ ਜਿਵੇਂ ਮਹਾਂਪੁਰਖ ਬਾਬਾ ਕਲੇਰਾਂ ਵਾਲੇ ਬਾਬਾ ਆਨੰਦ ਸਿੰਘ ਜੀ, ਉਹ ਹਰ ਟਾਈਮ ਜਿਹੜਾ ਅੱਖਰ ਕਹਿੰਦੇ ਸੀ ਉਹ ਤਾਂ ਕਿਸੇ ਨੂੰ ਆਮ ਨਹੀਂ ਸਮਝ ਲੱਗਿਆ ਵੀ ਕਿਉਂ ਕਹਿੰਦੇ ਸੀ। ਮਹਾਂਪੁਰਖ ਕਹਿੰਦੇ ਵਾਹ 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 ਵਾਹ, ਉਹ ਇਹੀ ਸੀ ਵਾਹ ਵਾਹ, ਅਚਰਜ ਵਾਹਿਗੁਰੂ ਵਾਹਿਗੁਰੂ, ਵਾਹੋ ਵਾਹੋ ਆਪ ਅਖਾਏ ਦਾ।